ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਸਿਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧੰਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁੰਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁੰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਬਾਣੀ ਦੇ ਬੋਇਥ ਸ਼ਾਂਤੀ ਦੇ ਪੁੰਜ ਜਿਨ੍ਹਾਂ ਦੇ ਬਾਰੇ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ। ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਇੱਕ ਵੇਰਾ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਪਾਵਨ ਨਾਮ ਲੈ ਕੇ ਆਪਣੇ ਤਨ ਅਤੇ ਮਨ ਨੂੰ ਪਵਿੱਤਰ ਕਰ ਲਿਆ, ਉਹ 84 ਦੇ ਗੇੜੇ ਵਿੱਚ ਨਹੀਂ ਆਉਂਦੇ। ਉਸ ਪਾਤਸ਼ਾਹ ਨੇ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਰਹਿਮਤ ਕੀਤੀ ਹੈ। ਗੁਰਸਿੱਖਾ ਤੂੰ ਸਮਾਜ ਵਿੱਚ ਵਿਚਰਦਾ ਹੈ, ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਕਰਕੇ ਅਤੇ ਆਪਣੇ ਜੀਵਨ ਨੂੰ ਸੰਭਾਲਣ ਦਾ ਯਤਨ ਕਰ, ਔਰ ਇਹ ਜੀਵਨ ਤੇਰਾ ਸਫਲਾ ਕਿਵੇਂ ਹੋਵੇਗਾ, ਸੰਭਾਲਿਆ ਕਿਵੇਂ ਜਾਏਗਾ, ਉਹਨਾਂ ਪਰਮੇਸ਼ੁਰ ਦੇ ਪਿਆਰਿਆਂ ਦੀ ਸੰਗਤ ਕਰਕੇ ਨਾਮ ਨਾਲ ਜੁੜ ਜਾਈ, ਔਰ ਉਹ ਪਰਿਪੂਰਨ ਪਰਮਾਤਮਾ ਤੇਰੇ 'ਤੇ ਹਰ ਤਰ੍ਹਾਂ ਰਹਿਮਤ ਕਰੇਗਾ। ਇਹਨਾਂ ਦੋ ਪੱਖਾਂ ਨੂੰ ਸੰਤ ਦੀਆਂ ਨਿਸ਼ਾਨੀਆਂ ਕੀ ਹਨ ਔਰ ਨਾਮ ਕੀ ਕਰਦਾ ਹੈ, ਇਹਨਾਂ ਦੋ ਪੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਥੇ ਬਿਆਨ ਕੀਤਾ ਹੈ। ਜਿੱਥੋਂ ਇਹ ਆਪਾਂ ਪਾਵਨ ਫਰਮਾਨ ਸਰਵਣ ਕੀਤਾ ਨਾ, ਇਸ ਵਾਰ ਦਾ ਸਿਲੇਖ ਹੈ ਜੈਸਰੀ ਦੀ ਵਾਰ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਵਾਰ ਸਲੋਕਾਂ ਨਾਲ ਦਾ ਭਾਵ ਇਹ ਹੈ ਕਿ ਆਪਾਂ ਗੁਰੂ ਕੀ ਬਾਣੀ ਵਿੱਚ 22 ਵਾਰਾਂ ਪੜ੍ਹਦੇ ਸੁਣਦੇ ਹਾਂ ਵਿਚਾਰਦੇ ਹਾਂ ਤੋ ਗੁਰਮੁਖੋ ਉਹਨਾਂ 22 ਵਾਰਾਂ ਦੇ ਵਿੱਚ ਪੌੜੀਆਂ ਇੱਕ ਪਾਤਸ਼ਾਹ ਦੀਆਂ ਹੁੰਦੀਆਂ ਨੇ ਅਤੇ ਸਲੋਕ ਵੱਖ ਪਾਤਸ਼ਾਹ ਮਹਾਰਾਜ ਨੇ ਉਚਾਰੇ ਹੁੰਦੇ ਹਨ ਲੇਕਿਨ ਇੱਥੇ ਵਾਰ ਸਲੋਕਾਂ ਨਾਲ ਤੋਂ ਭਾਵ ਇਹ ਹੈ ਕਿ ਇਹ ਸਮੁੱਚੀ ਵਾਰ ਇਹਦੀਆਂ ਪੌੜੀਆਂ ਇਹਦੇ ਸਲੋਕ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੇ ਹਨ ਇਹ ਗੁਰਮੁਖ ਆਪਾਂ ਸਾਰੇ ਜਾਣਦੇ ਹਾਂ ਸੰਸਾਰ ਵਿੱਚ ਚੰਗੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਮਾੜੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਲੇਕਿਨ ਪਹਿਲਾਂ ਕੋ ਕਾਰਨ ਬਣਦਾ ਕਾਰਨ ਇਸੇ ਪ੍ਰਕਾਰ ਜਿਹੜੀ ਇਹ ਵਾਰ ਗੁਰਦੇਵ ਨੇ ਉਚਾਰਨ ਕੀਤੀ ਹੈ ਸੰਪਰਦਾਇ ਲੋਕਾਂ ਮੁਤਾਬਕ ਕਿ ਵਿਜੇ ਰਾਮ ਨਾਮ ਦਾ ਪੰਡਿਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਉਹਨੇ ਆਪਣੇ ਸ਼ੰਕੇ ਗੁਰਦੇਵ ਕੋਲ ਰੱਖੇ ਅਤੇ ਮੇਰੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਅਧਿਆਤਮਕ ਪੱਖ ਤੋਂ ਜਾਣੂ ਕਰਾ ਕਰਕੇ ਉਹਦੀ ਕਲਿਆਣ ਕੀਤੀ ਔਰ ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਹੈ ਕਿ ਮਹਾਰਾਜ ਸੰਤ ਕੌਣ ਹੁੰਦਾ ਹੈ ਸੰਤ ਕੀ ਕਰਦਾ ਹੈ ਇਸ ਗੱਲ ਦਾ ਜਵਾਬ ਅੱਜ ਦੇ ਪਾਵਨ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਅੱਜ ਗੁਰਮੁਖੋ ਅਹਿਮ ਦਿਹਾੜਾ ਹੈ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਸੇਵਕ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਰੂਪ ਕਰ ਦੇ ਕੇ ਉਹਦੇ 'ਤੇ ਰਹਿਮਤ ਕੀਤੀ ਔਰ ਉਹਨੂੰ ਨਿਵਾਜਿਆ ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ ਅੱਜ ਇਹ ਵੀ ਇੱਕ ਦਿਨ ਹੈ ਕਿ ਅੱਜ ਤੋਂ 7 ਸਾਲ ਪਹਿਲਾਂ ਜਿਹੜੀ ਇਹ ਪੀੜ੍ਹੀ ਦੀ ਕਥਾ ਇੱਥੇ ਆਰੰਭ ਹੋਈ ਹੈ 7 ਸਾਲ ਪਹਿਲਾਂ ਆਰੰਭ ਹੋਈ ਸੀ ਅੱਜ ਦੇ ਦਿਨ 10 ਦੇ ਵਿੱਚ 10 ਸਤੰਬਰ ਨੂੰ ਪਹਿਲੇ ਦਿਨ ਇਹ PTC ਦੇ ਉੱਪਰ ਇਸ ਥਾਂ ਤੋਂ ਇਹ ਲਾਈਵ ਦੇ ਵਿੱਚ ਕਥਾ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਕੀਤਾ ਜੋ ਇਹ ਸੰਦੇਹ ਕਰਮ ਲਈ ਵਧਾਈ ਦੇ ਪਾਤਰ ਹਨ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਦੇ ਸੰਬੰਧ ਵਿੱਚ ਮੈਂ ਕੁਝ ਕਹਾਂ ਸਮਾਂ ਥੋੜ੍ਹਾ ਹੈ ਮੇਰੀ ਬੁੱਧੀ ਅਲਪ ਹੈ ਲੇਕਿਨ ਗੁਰੂ ਕਾ ਸਿੱਖ ਹੋਣ ਦੇ ਨਾਤੇ ਆਪਾਂ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਥੋੜ੍ਹਾ ਬਹੁਤਾ ਕਹਿਣ ਅਤੇ ਸੁਣਨ ਦਾ ਯਤਨ ਕਰਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਪੰਕਤੀ ਆਉਂਦੀ ਗੁਰਸਿੱਖੋਂ ਗੁਰਸਿੱਖ ਕਈ ਪੀਰ ਪੀਰੋਂ ਕੋਈ ਪੀਰ ਤੋਂ ਪੀਰ ਕੋਈ ਬਣਦਾ ਪਰ ਗੁਰੂ ਕੇ ਸਿੱਖਾਂ ਤੋਂ ਬਹੁਤ ਸਾਰੇ ਗੁਰਸਿੱਖ ਅੱਗੇ ਬਣਦੇ ਹਨ ਭਾਈ ਗੁਰਦਾਸ ਜੀ ਦੇ ਬੋਲ ਨੇ ਗੁਰਸਿੱਖੋਂ ਗੁਰਸਿੱਖ ਕਈ ਪੀਰ ਪੀਰੋਂ ਕੋਈ ਸਪਸ਼ਟ ਅਰਥ ਨੇ ਕਿ ਪੀਰ ਤੋਂ ਕੋਈ ਪੀਰ ਬਣਦਾ ਪਰ ਗੁਰਸਿੱਖ ਤੋਂ ਕਈ ਗੁਰਸਿੱਖ ਬਣਦੇ ਹਨ ਇਹ ਮੈਂ ਪੰਕਤੀ ਤਾਂ ਪੜ੍ਹੀ ਹੈ ਕਿ ਇੱਕ ਗੁਰੂ ਕਾ ਲਾਲ ਜਿਹਦਾ ਨਾਮ ਭਾਈ ਜੋਧ ਕਰਕੇ ਲਿਖਿਆ ਤੁਸੀਂ ਕਿਤੇ ਖਡੂਰ ਸਾਹਿਬ ਜਾਓ ਉੱਥੇ ਉਸ ਗੁਰੂ ਕੇ ਲਾਲ ਦੀ ਯਾਦ ਵਿੱਚ ਮਹਾਂਪੁਰਸ਼ਾਂ ਨੇ ਗੁਰੂ ਕੇ ਸਿੱਖ ਸੰਗਤਾਂ ਨੇ ਇੱਕ ਦਰਵਾਜ਼ਾ ਕਾਇਮ ਕੀਤਾ ਹੈ ਤਾਂ ਕਿ ਉਸ ਭਾਈ ਜੋਧ ਦੇ ਨਾਮ ਨੂੰ ਚੇਤੇ ਕਰਕੇ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਪ੍ਰੇਰਨਾ ਲੈ ਲੈਣ ਬੀਬੀ ਅਮਰੂ ਦੇ ਨਾਂ 'ਤੇ ਵੀ ਗੇਟ ਬਣਿਆ ਇਹ ਭਾਈ ਜੋਧ ਆਸਾ ਦੀ ਵਾਰ ਦਾ ਨਿਤਨੇਮੀ ਸੀ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਆਸਾ ਦੀ ਵਾਰ ਰਾਗੀ ਸਿੰਘਾਂ ਦੀ ਡਿਊਟੀ ਕਰਕੇ ਗੁਰੂ ਕੇ ਲਾਲ ਕਰਦੇ ਨੇ ਪਰ ਬਹੁਤ ਭਾਗਾਂ ਵਾਲੇ ਹੋਣਗੇ, ਬਹੁਤ ਘੱਟ ਨੇ ਉਹ ਗੁਰੂ ਕੇ ਲਾਲ ਜਿਹੜੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਣ। ਮੇਰਾ ਜਾਤੀ ਦ੍ਰਿੜ ਵਿਸ਼ਵਾਸ ਹੈ ਮਾਈ ਭਾਈ ਗੁਰੂ ਕੇ ਸਿੱਖ ਜਿਹੜੇ ਆਸਾ ਦੀ ਵਾਰ ਨੂੰ ਵਿਚਾਰ ਲੈਣ, ਧਿਆਨ ਨਾਲ ਸੁਣਨ, ਉਹ ਪਖੰਡ ਦੇ ਚੱਕਰ ਵਿੱਚ ਨਹੀਂ ਪੈਣਗੇ, ਉਹਨਾਂ 'ਤੇ ਪਖੰਡ ਦਾ ਪ੍ਰਭਾਵ ਨਹੀਂ ਪਏਗਾ। ਇਹ ਆਸਾ ਦੀ ਵਾਰ ਦਾ ਪਾਠ ਗੁਰੂ ਕਾ ਲਾਲ ਇਸ਼ਨਾਨ ਕਰਕੇ ਤੁਰਿਆ ਜਾ ਰਿਹਾ। ਅੱਜ ਗੁਰਮੁਖੋ ਜਿੱਥੇ ਆਪਾਂ ਸਾਇੰਸ ਨੇ ਸਾਨੂੰ ਬਹੁਤ ਅੱਗੇ ਵਧਾਇਆ ਨਾ, ਸਾਡੇ 'ਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਰਹੀਆਂ ਹਨ। ਅੱਗੇ ਸਾਡੇ ਕੋਲ ਸਕੂਲਾਂ ਦੇ ਸਰਟੀਫਿਕੇਟ ਘੱਟ ਸਨ, ਡਿਗਰੀਆਂ ਘੱਟ ਸਨ, ਲੇਕਿਨ ਗੁਰੂ ਕੀ ਬਾਣੀ ਬੜੀ ਕੰਠ ਸੀ। ਮੈਂ ਹੁਣ ਤੁਹਾਨੂੰ ਬੇਨਤੀ ਕਰਨ ਲੱਗਿਆ, ਮੇਰੀ ਆਪਣੀ ਹੱਡ ਬੀਤੀ, ਮੇਰੇ ਨਗਰ ਸਾਡੇ ਘਰ ਤੋਂ ਥੋੜ੍ਹਾ ਜਾਗੇ ਇੱਕ ਬਜ਼ੁਰਗ ਸੀ ਬਾਬਾ ਜਿਉਣ ਸਿੰਘ ਸਿੰਘ ਸਭੀਆ, ਉਹਨੇ ਖੂਹ ਤੋਂ ਇਸ਼ਨਾਨ ਕਰਕੇ ਪਾਣੀ ਦੀ ਬਾਲਟੀ ਹੱਥ 'ਚ ਫੜਨੀ ਅਤੇ ਜਿਵੇਂ ਉਹਨੇ ਜਾਪ ਸਾਹਿਬ ਦਾ ਪਾਠ ਕਰਨਾ, ਗੁਰਮੁਖੋਂ ਮੈਂ ਗੁੜਕੇ ਤੋਂ ਵੀ ਨਹੀਂ ਕਰ ਸਕਦਾ। ਮੈਂ 32-31 ਸਾਲ ਤੋਂ ਕਥਾ ਕਰਦਾ, ਸੰਥਿਆ ਕੀਤੀ ਹੈ, ਉਹਨਾਂ ਬਜ਼ੁਰਗਾਂ ਕੋਲ ਕੋਈ ਡਿਗਰੀ ਨਹੀਂ ਸੀ, ਲੇਕਿਨ ਜਿੰਨਾ ਟਕਾ ਅਤੇ ਸ਼ੁੱਧ ਪਾਠ ਉਹ ਜਾਪ ਸਾਹਿਬ ਦਾ ਬਜ਼ੁਰਗ ਬਾਬਾ ਜਿਉਣ ਸਿੰਘ ਕਰਦੇ ਸਨ, ਮੈਂ ਨਹੀਂ ਕਰ ਸਕਦਾ। ਭਾਵ ਕਿ ਉਹਨਾਂ ਸਾਡੇ ਵਡੇਰਿਆਂ ਨੂੰ ਬਾਣੀ ਨਾਲ ਲਗਾ ਸੀ, ਬਾਣੀ ਨਾਲ ਪ੍ਰੇਮ ਸੀ, ਬਾਣੀ ਦਾ ਭੈ ਸੀ। ਇਸ ਲੜੀ ਦੇ ਤਹਿਤ ਉਹ ਭਾਈ ਜੋਧ ਬਾਣੀ ਪੜ੍ਹਦਾ ਜਾ ਰਿਹਾ ਅਤੇ ਉਹਨੇ ਪੰਕਤੀਆਂ ਪੜ੍ਹੀਆਂ, ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਭਾਈ ਜਿਹਦੀ ਸੇਵਾ ਕਰਨ ਦੇ ਨਾਲ ਤੈਨੂੰ ਕੁਝ ਮਿਲਣਾ ਹੈ, ਜਿਹਦੀ ਸੇਵਾ ਨਾਲ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ, ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਜੇ ਤੂੰ ਆਪਣੇ ਕੀਤੇ ਨੂੰ ਭੋਗਣਾ ਤੇ ਪਿਆਰਿਆ ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੂਤ ਆਈਏ। ਇਹ ਜਦੋਂ ਪੌੜੀ ਉਸ ਗੁਰੂ ਕੇ ਲਾਲ ਨੇ ਪੜ੍ਹੀ ਨਾ, ਤੇ ਬਾਬਾ ਲਹਿਣਾ ਜੀ ਆਪਣੀ ਡਿਊੜੀ ਦੇ ਵਿੱਚ, ਕਿਉਂਕਿ ਅਧਿਆਤਮਿਕ ਸਿੱਖਿਆ ਤਾਂ ਇਹਨਾਂ ਨੂੰ ਪਰਿਵਾਰ ਤੋਂ ਪਹਿਲਾਂ ਮਿਲੀ ਸੀ, ਇਹ ਦੇਵੀ ਦੇ ਪੁਜਾਰੀ ਸਨ, ਇਹ ਖਾਨਦਾਨੀ ਪਿਓ ਦਾਦੇ ਤੋਂ ਦੇਵੀ ਮਾਤਾ ਨਾਲ ਜੁੜੇ ਸਨ, ਧਾਰਮਿਕ ਸੰਸਕਾਰ ਸਨ। ਉੱਠ ਕੇ ਬੁੱਕਲ ਮਾਰ ਕੇ ਆਪਣੇ ਧਾਰਮਿਕ ਕੀਤੇ ਦੇ ਮੁਤਾਬਕ ਰੱਬ ਰੱਬ ਕਰਨਾ, ਜੋ ਉਹਨਾਂ ਦਾ ਢੰਗ ਤਰੀਕਾ ਸੀ, ਗੁਰੂ ਕੇ ਸਿੱਖ ਦੀ ਰਸਨਾ ਤੋਂ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਭਾਈ ਲਹਿਣਾ ਜੀ ਨੇ ਸੁਣੀਆਂ, ਮਨ ਨੂੰ ਟੁੰਬ ਗਈਆਂ। ਆਵਾਜ਼ ਮਾਰੀ, ਭਾਈ ਮੈਨੂੰ ਦੁਬਾਰਾ ਸੁਣਾ, ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸੋ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਤੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਸ਼ਲਾਏ ਉੱਪਰ ਘਾਲੀਏ। ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਪਿਆਰਿਆ ਜਿਹੜੇ ਤੂੰ ਬਚਨ ਕਹੇ ਨੇ ਇਹ ਤੂੰ ਕਿੱਥੋਂ ਸਿੱਖੇ? ਉਹ ਕਹਿਣ ਲੱਗਾ ਜੀ ਮੇਰੇ 'ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ, ਮੈਂ ਉਹਨਾਂ ਦਾ ਸਿੱਖ ਹਾਂ, ਔਰ ਇਹ ਰਹਿਮਤਾਂ ਮੈਨੂੰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਪ੍ਰਾਪਤ ਹੋਈਆਂ ਨੇ। ਕਹਿਣ ਲੱਗੇ ਗੁਰਮੁਖਾ ਕਿੱਥੇ ਰਹਿੰਦੇ ਨੇ? ਭਾਈ ਜੋਧ ਨੇ ਬੜੇ ਅਦਬ ਨਾਲ ਕਿਹਾ, ਭਾਈ ਲਹਿਣਾ ਜੀ ਮੈਂ ਕਿੱਥੇ ਦੱਸਾਂ, ਕਿਹੜੀ ਜਗ੍ਹਾ ਨਹੀਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਹਾਜ਼ਰ ਨਾਜ਼ਰ ਨਹੀਂ? जिथे हर आराधिए तिथे हर मित सहाई। भरा तू पुछ लिया है उन्हां लंका दे राजे शिवनाभ की कल्याण की, उन्होंने कौडे राक्ष वर्गे वड्डे कुरक सुभा दे मनुखां नूं नेक पासे लाया, धर्म का विखाला करके लोगों नूं लुटन वाले सज्जन ठग नूं असली सज्जन बनाया, मक्के दे पावन स्थान ते जाके उथों के धार्मिक आगुआं नूं समझाया भलिओ खुदा हर थां ते वसदा है। इस मौके वो करतारपुर साहब सिख संगतां नूं नाम बाणी नाल निहाल कर रहे हैं, मन में खिच पैदा हो गई। भाई साहब भाई वीर सिंह दे बड़े प्यारे बचन ने, वो कहिंदे हिरदे खिच जिन्हां ने खाधी वो कर आराम ना बहिंदे, न्यू वाले नैणा की नींदर वो दिने रात पै बहिंदे। सानू बारहवीं जमात विच एक अंग्रेज कवि टैनीसन की कविता लगी सी, ब्रुक सी सलेख उहदा, वो कहिंदा फार मैन मै कम एंड मैन मै गो बट आई गो ऑन फार एवर। लोग आउंदे ने चले जाते हैं, को आए कोई चले गए, लेकिन मित्रों मैं अपने प्यारे सागर विच अभेद होने लई दिने रात चलता हाँ। ये अवस्था बाबा लहणा जी के मन की बन गई। अपने परिवारक संस्कारां मुताबक अपने साथियों नूं नाल लै करके देवी की यात्रा करन तुर पाए, उत्थे पहुंचे करतारपुर साहब के लागे। सतगुरु पातशाह महाराज के बारे जानकारी पहला मिल चुकी सी, साथियों नूं कहन लगे भाई तुसीं इत्थे टिको ते मैं सतगुरु पातशाह महाराज के चरणों ते नतमस्तक होवां मत्था टेक आवां। घोड़ी ते चढ़ के तुर पै, भाई साहब भाई गुरदास जी की जिनी रचना है भावें वारा ने भावें सवैये ने सिख जगत विच उन्हां दी रचना का बहुत सम्मान है। हरिमंदर साहब दे विच गुरु की बाणी दे नाल नाल गुरु के रागी सिंह भाई गुरदास की बाणी का कीर्तन कर सकते हैं, प्रमाणित है। उन्हां दियां बड़िया प्यारियां पंक्तियां ने, कहिंदे चरण शरण गुर एक पैड़ा जाए चल, सतगुरु कोट पैड़ा आगे हुए लेत है। गुरु के सिखा तू सतगुरु पातशाह महाराज वाले पासे नू एक पैर पुट ते गुरु तेनू करोड़ा पैर पुट के पहला आण के लै जाएगा, पर गुरु वाले पासे तुरता सही ना, आपां तां गुरमुख तुर चलदे ही नहीं तुरदे ही नहीं। उत्थे साडे वडेरियां ने इतिहास च लिखिया है बाबा लहणा जी घोड़ी ते चढ़ के तुर पै, उधर सतगुरु नानक पातशाह महाराज अगों लैण लई आउण लग पै, लैण लई तुर पै हन। राह दे विच मिलाप होया, बाबा लहणा जी वाकफ नहीं सन, पुछया बजुर्गो मैं सतगुरु नानक पातशाह महाराज दर्शन दारे करन जाना है ते माड़ा जा रस्ता समझा दिओ। मेरे पातशाह कहन लगे भाई प्यारिया साडे मगर मगर तुरिया आ। गुरमुखो जे गुरु दे मगर तुरिए इन्हां ते मंजिल ते पहुंच जाईदा है, आपां गुरु दे मगर नहीं तुरदे, आपां जंतरां दे मगर आपां मंत्रां दे मगर ਪਤਾ ਨਹੀਂ ਕਿੰਨਾ ਕੁਝ ਗਲਤ ਕਰਦੇ ਹਾਂ, ਗੁਰੂ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਬਚਾ ਲੈ। ਜਦੋਂ ਕਰਤਾਰਪੁਰ ਸਾਹਿਬ ਪਹੁੰਚ ਗਏ ਨਾ ਆਪਣੇ ਟਿਕਾਣੇ 'ਤੇ ਕਹਿਣ ਲੱਗੇ ਗੁਰਮੁਖ ਉਹਨਾਂ ਦਾ ਨਿਵਾਸ ਇਸ ਥਾਂ 'ਤੇ ਹੈ। ਭਾਈ ਲਹਿਣਾ ਜੀ ਨੇ ਆਪਣੀ ਘੋੜੀ ਜਿਹੜੀ ਸੀ ਉਹ ਬੰਨ ਦਿੱਤੀ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੀ ਦੇ ਥਾਣੀ ਅੰਦਰ ਆਪਣੇ ਆਸਣ 'ਤੇ ਸਵਾਇਮਾਨ ਹੋ ਗਏ। ਬਾਬਾ ਲਹਿਣਾ ਜੀ ਨੇ ਜਾ ਕੇ ਦਰਸ਼ਨ ਕੀਤੇ ਅਤੇ ਇੱਕਦਮ ਹਿਰਦੇ ਦੇ ਅੰਦਰ ਝਰਨਾਹਟ ਫਿਰ ਗਈ। ਝਰਨਾਹਟ ਹੈ ਜਿਹੜੇ ਮੇਰੇ ਘੋੜੀ ਦੀ ਅੱਗੇ ਅੱਗੇ ਚੱਲ ਕੇ ਆਏ ਨੇ ਇਹੋ ਗੁਰੂ ਨਾਨਕ ਪਾਤਸ਼ਾਹ ਨੇ। ਗੁਰਮੁਖੋ ਸਾਡੇ ਪੁਰਾਤਨ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਬੜਾ ਮਸ਼ਹੂਰ ਲਫ਼ਜ਼ ਹੈ ਪਰਾਚਿਤ ਕਰਨ ਦਾ, ਲਫ਼ਜ਼ ਹੈ ਸੰਸਕ੍ਰਿਤ ਦਾ ਪਰਾਚਿਤ। ਔਰ ਇਰਮਨੀ ਧਰਮਾਂ ਨੇ, ਇਸਲਾਮ ਵਾਲਿਆਂ ਨੇ, ਯਹੂਦੀਆਂ ਨੇ, ਈਸਾਈਆਂ ਨੇ ਵੀ ਇਹਦੀ ਬਰਾਬਰ ਇੱਕ ਲਫ਼ਜ਼ ਬਣਾਇਆ ਤੋਬਾ ਕਰਨਾ। ਤੋਬਾ ਉੱਧਰ ਤੋਬਾ ਹੈ, ਇੱਧਰ ਪਰਾਚਿਤ ਹੈ। ਭਾਵ ਸਾਡੇ ਤੋਂ ਕੋਈ ਵੀ ਗਲਤੀ ਹੋ ਜਾਏ ਤਾਂ ਆਪਾਂ ਆਖੀਏ ਵੀ ਮੈਂ ਅੱਗੇ ਤੋਂ ਨਹੀਂ ਕਰਦਾ ਤਾਂ ਗੁਰੂ ਬਖਸ਼ ਦਿੰਦਾ। ਤਾਂ ਗੁਰਮੁਖੋ ਇਸੇ ਤਰ੍ਹਾਂ ਬਾਬਾ ਲਹਿਣਾ ਜੀ ਨੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ, ਮਹਾਰਾਜ ਮੈਂ ਭੁੱਲ ਗਿਆ। ਕਿਉਂ ਗੁਰਮੁਖਾ ਕੀ ਗੱਲ ਭਾਈ? ਕਹਿੰਦੇ ਮਹਾਰਾਜ ਮੈਂ ਘੋੜੀ 'ਤੇ ਚੜ੍ਹ ਕੇ ਆਇਆ, ਆਪ ਪੈਦਲ ਅੱਗੇ ਤੁਰ ਕੇ ਆਇਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਤੇਰਾ ਕੀ ਨਾਂ ਹੈ? ਕਹਿਣ ਲੱਗੀ ਨਾਂ ਮੇਰਾ ਮਾਤਾ ਪਿਤਾ ਜੀ ਨੇ ਲਹਿਣਾ ਰੱਖਿਆ, ਲਹਿਣਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਨਾਂ ਤੇਰਾ ਲਹਿਣਾ ਹੈ ਅਤੇ ਮਨ 'ਤੇ ਬੋਝ ਨਾ ਪਾ। ਜਿਹੜੇ ਲਹਿਣੇਦਾਰ ਨੇ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਨੇ, ਕਹਿਣ ਤੋਂ ਭਾਵ ਕੇ ਆਉਂਦਿਆਂ ਸਾਰੀ ਗੁਰੂ ਨਾਨਕ ਪਾਤਸ਼ਾਹ ਨੇ ਰਹਿਮਤ ਕਰ ਦਿੱਤੀ ਕਿ ਆ ਲਹਿਣਿਆ ਲਹਿਣੇਦਾਰ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਨੇ। ਫਿਰ ਕੀ ਹੋਇਆ? ਕਬੀਰ ਸਤਿਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਾਗਤ ਹੀ ਭੋਈ ਗਿਰ ਪਰਿਆ ਪਰਾ ਕਰੇਜੇ ਸ਼ੇਕ। ਦੇਵੀ ਦੀ ਯਾਤਰਾ ਕੌਣ ਕਰਨ ਜਾਏ? ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਗਏ। ਇਤਿਹਾਸ ਕਹਿੰਦਾ ਹੈ ਕਿ ਤਿੰਨਾਂ ਸਾਲਾਂ ਤੋਂ ਬਾਅਦ ਬਾਬਾ ਲਹਿਣਾ ਜੀ ਆਪਣੇ ਘਰ ਆਏ ਨੇ। ਧਿਆਨ ਦਿਆ ਜੇ, ਖਾਸ ਕਰਕੇ ਮੇਰੀਆਂ ਭੈਣਾਂ ਅਤੇ ਧੀਆਂ, ਅਸੀਂ ਪਰਿਵਾਰਾਂ ਵਾਲੇ ਹਾਂ। ਕੋਈ ਆਦਮੀ ਕਿਸੇ ਕਾਰਨ ਕਰਕੇ 2 ਮਹੀਨੇ ਆਪਣੇ ਪਰਿਵਾਰ ਨੂੰ ਪੈਸੇ ਨਾ ਲਿਆ ਕੇ ਦੇਵੇ, ਜੇ ਉਹ ਮੁਲਾਜ਼ਮ ਜਾਂ ਹੋਰ ਧੰਦਾ ਕਰਦਾ ਅਤੇ ਪਰਿਵਾਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਵੀ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹ ਆਪਾਂ ਸਾਰੇ ਘਰਾਂ ਵਿੱਚ ਵੇਖਦੇ ਹਾਂ, ਲੋੜਾਂ ਵੀ ਨੇ ਸਾਡੀਆਂ। ਜਿੱਥੇ ਗੁਰਮੁਖੋ ਮੈਂ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਉੱਥੇ ਨਾਲ ਹੀ ਅਦਬ ਦੇ ਨਾਲ ਮਾਤਾ ਖੀਵੀ ਜੀ ਨੂੰ ਮੱਥਾ ਵੀ ਟੇਕਦਾ ਹਾਂ। ਜਿਹੜੇ ਗੁਰੂ ਅੰਗਦ ਸਾਹਿਬ ਦੇ ਮਹਿਲ ਹੈ ਨਾ, ਸਾਡੀ ਮਾਂ ਮਾਤਾ ਖੀਵੀ, ਜਿਹੜੇ ਗੁਰੂ ਅੰਗਦ ਸਾਹਿਬ ਦੇ ਮਹਿਲ ਸਨ, ਜਿਹੜੇ ਗੁਰੂ ਸਾਹਿਬ ਦੇ ਮਹਿਲ ਸਨ, ਉਹਨਾਂ ਇੱਕ ਵੇਰਾ ਵੀ ਗਿਲਾ ਨਹੀਂ ਕੀਤਾ, ਲਾਂਭਾ ਨਹੀਂ ਦਿੱਤਾ, ਫਿੱਕਾ ਬਚਨ ਨਹੀਂ ਕਿਹਾ। 2 ਰਾਤਾਂ ਕੱਟੀਆਂ, ਜਦੋਂ ਤੁਰ ਲੱਗੇ ਨਾ ਤੇ ਆਵਾਜ਼ ਮਾਰ ਕੇ ਬੇਨਤੀ ਕੀਤੀ, ਸਵਾਮੀ ਜੀ ਮੈਂ ਤੁਹਾਡੀ ਅਰਧੰਗੀ ਹਾਂ, ਮੇਰੀ ਗਰੀਬਣੀ ਦੀ ਵੀ ਕੁਮਾੜੀ ਮੋਟੀ ਮਦਦ ਕਰੋ, ਮੈਂ ਤੁਹਾਡੀ ਜੀਵਨ ਸਾਥ ਨਾ। ਬਾਬਾ ਲਹਿਣਾ ਜੀ ਕਹਿਣ ਲੱਗੇ ਖੀਵੀ ਜੀ ਦੱਸੋ। ਕਹਿੰਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਹੈ, ਆਪਣੀ ਦਾਸੀ ਵੱਲੋਂ ਇੱਕ ਝਾੜੂ ਲੈ ਜਾਓ ਅਤੇ ਇੱਕ ਲੂਣ ਦਾ ਡਲਾ ਲੈ ਜਾਓ। ਤਰਨ ਤਰਨ ਸਾਹਿਬ ਜਾਓ ਨਾ, ਉੱਥੇ ਬਹੁਤ ਲੂਣ ਚੜ੍ਹਦਾ, ਬਹੁਤ ਲੂਣ ਚੜ੍ਹਦਾ, ਬਾਂਝੇ ਬੜੇ ਚੜ੍ਹਦੇ ਨੇ। ਅਤੇ ਮੇਰਾ ਇਲਾਕਾ ਹੋਣ ਕਰਕੇ ਮੈਂ ਇਸ ਗੱਲ ਨੂੰ ਬੜੀ ਤਰ੍ਹਾਂ ਵਾਚਣ ਦਾ ਯਤਨ ਕੀਤਾ ਵੀ ਕਾਰਨ ਕੀ ਹੈ, ਉਹਦਾ ਕਾਰਨ ਕੀ ਸੀ। ਮਾਤਾ ਖੀਵੀ ਜੀ ਕਹਿਣ ਲੱਗੇ, ਸਵਾਮੀ ਜੀ ਤੁਸੀਂ ਆਪਣੀ ਦਾਸੀ ਵੱਲੋਂ, ਨਿਮਾਣੀ ਵੱਲੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨੀ, ਜਿਵੇਂ ਝਾੜੂ ਦੇ ਨਾਲ ਕੂੜਾ ਕਰਕਟ ਘਰ ਦਾ ਬਾਹਰ ਸੁੱਟਿਆ ਜਾਂਦਾ ਹੈ, ਆਪਣੀ ਰਹਿਮਤ ਨਾਲ ਸਾਡੇ ਅੰਦਰੋਂ ਔਗਣ ਕੱਢ ਦਿਓ। ਲੂਣ ਦਾ ਡਲਾ ਆਪਾਂ ਗੁਰਮੁਖੋਂ ਮਿੱਠਾ ਖਾਂਦੇ ਹਾਂ ਅਤੇ ਖਾਂਦਿਆਂ ਖਾਂਦਿਆਂ ਕਦੇ ਨਾ ਕਦੇ ਮਨ ਅੱਕ ਜਾਂਦਾ ਹੈ, ਲੂਣ ਖਾਂਦਿਆਂ ਨਹੀਂ ਅੱਕਦਾ। ਇਹਦੇ ਪਿੱਛੇ ਇੱਕ ਅਨਡਾਇਰੈਕਟ ਬੇਨਤੀ ਸੀ ਸਤਿਗੁਰੂ ਪਾਤਸ਼ਾਹ, ਜਿਵੇਂ ਲੂਣ ਮਨੁੱਖੀ ਜੀਵਨ ਲਈ ਜ਼ਰੂਰੀ ਅੰਗ ਹੈ, ਜਿਵੇਂ ਲੂਣ ਖਾਂਦਿਆਂ ਮਨ ਅੱਕਦਾ ਨਹੀਂ, ਸਾਡੇ 'ਤੇ ਰਹਿਮਤ ਕਰਨੀ, ਅਸੀਂ ਤੁਹਾਡੀ ਸੇਵਾ ਤੋਂ ਅੱਕੀਏ ਨਾ। ਇਹ ਮਾਤਾ ਖੀਵੀ ਜੀ ਨੇ ਬੇਨਤੀ ਕੀਤੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਗੁਰੂ ਪਰਿਵਾਰ ਦੇ ਦੋ ਮੈਂਬਰਾਂ ਦਾ ਨਾਮ ਦਰਜ ਹੈ, ਅਤੇ ਜੇ ਆਪਾਂ ਰਾਮਕਲੀ ਸਾਧਾ ਬਾਬੇ ਸੁੰਦਰ ਦਾ ਨਾਮ ਹੀ ਲੈ ਲਈਏ ਫਿਰ ਤਿੰਨ ਹੋ ਜਾਣਗੇ। ਇੱਕ ਇਹ ਹੈ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਦੇ ਪੈਰੀਂ ਪਾਏ ਜੀਓ, ਦੂਸਰਾ ਸੱਤੇ ਬਲਵੰਡੇ ਦੀ ਵਾਰ ਵਿੱਚ ਜਿਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਨੇ, ਰਾਮਕਲੀ ਦੀ ਵਾਰ ਵੀ ਸਿਰਲੇਖ ਇਹਦਾ, ਸਾਡੀ ਪੂਜਣ ਯੋਗ ਮਾਤਾ ਖੀਵੀ ਦਾ ਨਾਂ ਗੁਰੂ ਘਰ ਦੇ ਕੀਰਤਨੀਆਂ ਸੱਤੇ ਅਤੇ ਬਲਵੰਡੇ ਨੇ ਉਸ ਵਾਰ ਵਿੱਚ ਵਰਤਿਆ। ਮਾਤਾ ਖੀਵੀ ਸਹੁ ਸੋਏ ਜਿਹਨੂੰ ਗੋਏ ਅਠਾਲੀ, ਲੰਮਾ ਇਤਿਹਾਸ ਮੈਂ ਪਹਿਲਾਂ ਵੀ ਬੇਨਤੀ ਕੀਤੀ ਪਰ ਇਸ਼ਾਰੇ ਮਾਤਰ, ਕਿਉਂਕਿ ਅੱਜ ਦਿਨ ਹੈ, ਸਾਡਾ ਫਰਜ਼ ਹੈ ਵਿਚਾਰਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਥਾਂ 'ਤੇ ਸਭਾਏਮਾਨ ਕਰਨ ਲਈ ਪਰਕ ਕਰਨੀ ਸ਼ੁਰੂ ਕਰ ਦਿੱਤੀ। ਬੇਅੰਤ ਉਦਾਹਰਣਾਂ ਨੇ, ਬੇਅੰਤ ਪਰਖਾਂ ਹਨ। ਉਹਨਾਂ ਪਰਖਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਆਪਾਂ ਪੜ੍ਹਦੇ, ਏਕ ਸਵਾਨ ਤੋਂ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਸ਼ਿਕਾਰੀਆਂ ਵਾਲਾ ਲਿਬਾਸ ਬਣਾ ਲਿਆ, ਦੋ ਕੁੱਤੇ ਨੇ, ਕੁੱਤੀ ਇਤਿਹਾਸ ਵੀ ਦਰਜ ਹੈ ਗੁਰੂ ਨਾਨਕ ਪ੍ਰਕਾਸ਼ ਵਿੱਚ, ਹੱਥ ਵਿੱਚ ਕੁਤਕਾ ਫੜ ਲਿਆ। ਪਰਖਿਆ ਜਾਏ ਭਾਈ ਸਧਾਰਨ ਜੀ, ਬਾਬਾ ਬੁੱਢਾ ਸਾਹਿਬ ਇਤਿਹਾਸ ਗੁਰੂ ਕੇ ਲਾਲ ਮਹਾਰਾਜ ਦੇ ਨਾਲ ਨੇ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੁਦਕੇ ਦੀ ਵਰਤੋਂ ਕੀਤੀ ਤਾਂ ਸਧਾਰਨ ਜੀ ਸੱਜੇ ਖੱਬੇ ਹੋ ਗਏ, ਪਰ ਭਾਈ ਲਹਿਣਾ ਜੀ ਨਹੀਂ ਪੁੱਛਿਆ, ਭਾਈ ਲਹਿਣਿਆ ਕੀ ਗੱਲ ਹੈ, ਬਾਕੀ ਦੇ ਚਲੇ ਗਏ ਤੂੰ ਕਿਉਂ ਨਹੀਂ ਗਿਆ? ਅਤੇ ਬਾਬਾ ਲਹਿਣਾ ਜੀ ਕਹਿਣ ਲੱਗੇ, ਮੇਰੇ ਮਾਲਕਾ ਜਿਨ੍ਹਾਂ ਦਾ ਕੋਈ ਹੋਵੇਗਾ ਔਰ ਚਲੇ ਗਏ, ਮੇਰਾ ਤਾਂ ਤੇਰੇ ਬਿਨਾਂ ਆਸਰਾ ਹੀ ਕੋਈ ਨਹੀਂ। ਇਹ ਸਿਧਾਂਤ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਸਨਮੁਖ ਹੋ ਕੇ ਵਰਤਿਆ ਕਰੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਆਗਿਆ ਕਰੋ। ਪਾਤਸ਼ਾਹ ਲੋਕੀ ਭੱਜ ਗਏ ਨੇ ਬੰਦਿਆਂ ਦੇ ਡੇਰਿਆਂ 'ਤੇ, ਪਰ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਮੇਰਾ ਤਾਂ ਤੇਰੇ ਬਿਨਾਂ ਥਾਂ ਹੀ ਕੋਈ ਨਹੀਂ। ਇਹ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਆਗਿਆ ਕਰੋ, ਜਿਨ੍ਹਾਂ ਦਾ ਕੋਈ ਹੋਵੇਗਾ ਉਹ ਚਲੇ ਗਏ, ਮੇਰੇ ਮਾਲਕਾ ਤੇਰੇ ਬਿਨਾਂ ਮੇਰਾ ਤਾਂ ਕੋਈ ਹੋਰ ਹੈ ਹੀ ਨਹੀਂ। ਬੜੀਆਂ ਕੀਮਤੀ ਗੁਰਮੁਖੋ ਉੱਥੇ ਵਿਚਾਰਾਂ ਲਿਖੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਜੇ ਤੇਰਾ ਕੋਈ ਨਹੀਂ ਨਾ, ਅਸੀਂ ਵੀ ਥਾਂ ਭਾਲਦੇ ਸਾਂ, ਅਸੀਂ ਹੁਣ ਤੇਰੇ ਹਿਰਦੇ ਵਿੱਚ ਨਿਵਾਸ ਕਰਾਂਗੇ। ਬੇਅੰਤ ਸੰਗਤਾਂ ਕਰਤਾਰਪੁਰ ਸਾਹਿਬ ਗੁਰੂ ਕੀ ਰਹਿਮਤ ਪ੍ਰਾਪਤ ਕਰਨ ਨੂੰ ਆਉਂਦੀਆਂ। ਲੰਮਾ ਸਮਾਂ ਗੁਰਮੁਖੋ ਮੀਂਹ ਪਿਆ, ਲੰਮਾ ਸਮਾਂ ਮੀਂਹ ਪਿਆ ਔਰ ਅੱਜ ਕੱਲ੍ਹ ਵਾਕੂ ਸਾਧਨ ਨਹੀਂ ਸਨ, ਬਾਲਣ ਵੀ ਇੰਨਾ ਨਹੀਂ ਮਿਲਦਾ। ਤਿੰਨ ਦਿਨਾਂ ਤੋਂ ਬਾਅਦ ਜਦੋਂ ਝੜੀ ਰੁਕੀ ਨਾ ਅਤੇ ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸ਼੍ਰੀ ਚੰਦ ਪੁੱਤਰ ਆ ਬੀਬੀਆਂ ਕੋਲ ਬੱਚੇ ਨੇ ਨਿੱਕੇ ਨਿੱਕੇ, ਇਹਨਾਂ ਨੂੰ ਕਈ ਤਿੰਨ ਦਿਨ ਹੋ ਗਏ ਰੋਟੀ ਪਾਣੀ ਛਕਿਆਂ ਨੂੰ, ਅਤੇ ਇਉਂ ਕਰੋ ਵੀ ਲੰਗਰ ਤਿਆਰ ਹੁੰਦਿਆਂ ਤਾਂ ਕੋਈ ਟਾਈਮ ਲੱਗੇਗਾ, ਤੁਸੀਂ ਇਹਨਾਂ ਦਰਖਤਾਂ ਨੂੰ ਹਲਾਉਣੋ ਤਾਂ ਕਿ ਮਠਿਆਈਆਂ ਕਿਰਨ ਅਤੇ ਇਹ ਬੀਬੀਆਂ ਬੱਚੇ ਆਪਣਾ ਪੇਟ ਪੂਰਤੀ ਕਰ ਲੈਣ। ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਪਿਤਾ ਜੀ ਮੈਂ ਤੁਹਾਨੂੰ ਕਹਿੰਦਾ ਫੱਬਦਾ ਨਹੀਂ, ਪਰ ਕਦੇ ਦਰਖਤਾਂ ਦੇ ਨਾਲੋਂ ਮਠਿਆਈਆਂ ਨਹੀਂ ਕਰੀਆਂ। ਬਾਬੇ ਲਖਮੀ ਚੰਦ ਨੂੰ ਕਿਹਾ, ਕਹਿਣ ਲੱਗੇ ਪਿਤਾ ਜੀ ਜੋ ਵੀਰ ਨੇ ਆਖਿਆ ਬਿਲਕੁਲ ਠੀਕ ਆਖਿਆ, ਲੋਕਾਂ ਨੇ ਸਾਨੂੰ ਮਜ਼ਾਕ ਕਰਨਾ, ਮਜ਼ਾਕ ਵੀ ਇਹਨਾਂ ਦੇ ਪਿਓ ਨੇ ਕਿਹਾ ਵੀ ਦਰਖਤਾਂ ਤੋਂ ਮਠਿਆਈਆਂ ਝਾੜੋ, ਕਦੇ ਕਿਰੀਆਂ ਨਹੀਂ ਅਤੇ ਸਾਰਾ ਟੱਬਰ ਇੱਕ ਪਾਸੇ ਹੋ ਗਿਆ। ਭਾਈ ਲਹਿਣਾ ਜੀ ਨੂੰ ਹੁਕਮ ਕੀਤਾ, ਦਰਖਤ 'ਤੇ ਚੜ੍ਹ ਗਏ। ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਭਾਈ ਲਹਿਣਿਆ ਵਿਚਾਰ ਤੋਂ ਕੰਮ ਕਰ, ਵਿਚਾਰ ਤੋਂ। ਬਾਬਾ ਜੀ ਕਿਉਂ? ਕਹਿੰਦੇ ਤੁਹਾਨੂੰ ਪਿਤਾ ਜੀ ਨੇ ਕਿਹਾ ਵੀ ਇਹਨਾਂ ਦਰਖਤਾਂ ਨੂੰ ਹਲਾਉਣ ਅਤੇ ਤੁਸੀਂ ਚੜ੍ਹ ਗਏ ਹੋ, ਸਿਆਣੇ ਹੋ ਤੁਸੀਂ, ਕਦੇ ਦਰਖਤਾਂ ਤੋਂ ਮਠਿਆਈਆਂ ਕਿਰੀਆਂ ਨੇ? ਬਾਬਾ ਲਹਿਣਾ ਜੀ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ ਸੇਵਾਦਾਰ ਦਾਸ ਦਾ ਕੰਮ ਹੁੰਦਾ ਮਾਲਕ ਦੇ ਹੁਕਮ ਨੂੰ ਮੰਨਣਾ, ਉਹਦੀ ਪਾਲਣਾ ਕਰਨਾ। ਮੈਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਲੈਣਿਆ ਦਰਖਤਾਂ ਨੂੰ ਹਲਾਉਣ ਮਠਿਆਈਆਂ ਕਿਰਨਗੀਆਂ, ਮੇਰਾ ਕੰਮ ਹਲਾਉਣਾ ਦੇਣਾ, ਮਠਿਆਈਆਂ ਗੁਰੂ ਨਾਨਕ ਨੇ ਕੇਰਨੀ ਹੈ। ਇਹਦਾ ਅੰਤਰੀ ਭਾਵ ਮੈਂ ਤੁਹਾਨੂੰ ਬੇਨਤੀ ਕਰਾਂ, ਅਸੀਂ ਗੁਰਦੁਆਰੇ ਵਿੱਚ ਆ ਕਰਕੇ ਭਾਂਡੇ ਮਾਂਜਣੇ ਨੇ, ਇਹ ਗੁਰਮੁਖ ਹਲਾਉਣਾ ਦੇਣਾ। ਅਸੀਂ ਗੁਰੂ ਦੇ ਦਰ 'ਤੇ ਆ ਕੇ ਦਰੀਆਂ ਝਾੜਨੀਆਂ ਨੇ, ਹਲਾਉਣਾ ਦੇਣਾ। ਅਸੀਂ ਗੁਰੂ ਘਰ ਵਿੱਚ ਆ ਕੇ ਜੋੜੇ ਖਾਨੇ ਸਿੱਖ ਸੰਗਤਾਂ ਦੀਆਂ ਜੋੜੇ ਝਾੜਨੇ ਨੇ, ਹਲਾਉਣਾ ਦੇਣਾ। ਲੇਕਿਨ ਮੁਕਤੀ ਦੀਆਂ ਮਠਿਆਈਆਂ ਗੁਰਮੁਖੋ ਗੁਰੂ ਨਾਨਕ ਨੇ ਦੇਣੀਆਂ, ਸਾਡੇ ਵੱਸ ਨਹੀਂ, ਹਲਾਉਣਾ ਦਿਆ ਕਰੋ। ਔਰ ਇੱਕ ਨਾਲ ਇਹਦੀ ਮੈਂ ਬੇਨਤੀ ਕਰਾਂ, ਭੁੱਲ ਨਾ ਜਾਵਾਂ, ਆਪਾਂ ਸਾਰੇ ਗੁਰੂ ਕੇ ਸਿੱਖ ਪੰਜ ਬਾਣੀਆਂ ਦਾ ਚੇਤਾ ਰੱਖਦੇ ਹਾਂ ਵੀ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹੀਆਂ ਨੇ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਵਜਰ ਕਹਿਤਾਂ ਤੋਂ ਬਚ ਕੇ ਰੱਖਣਾ ਹੈ। ਇਹ ਸਾਨੂੰ ਗੁਰੂ ਦੀ ਹਦਾਇਤ ਹੈ। ਇਹਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਤੈਨੂੰ ਤਿੰਨ ਭੱਬੇ ਦਿੱਤੇ ਨੇ, ਭੱਬੇ ਇਹਦਾ ਪ੍ਰਚਾਰ ਨਹੀਂ ਕੀਤਾ ਸਾਂ। ਉਹ ਕੀ? ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਣਾ, ਭਾਈ ਲੈਣਿਆ ਆ ਕੰਮ ਠੀਕ ਨਹੀਂ ਕੀਤਾ, ਅਤੇ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਆ ਭਾਈ ਕਿਵੇਂ ਹੋਇਆ। ਕਹਿੰਦੇ ਜੀ ਤੁਹਾਡਾ ਭਾਣਾ ਆ ਕੰਮ ਗੁਰਮੁਖਾ ਹੋਇਆ, ਤੇਰੀ ਕੀ ਰਾਏ? ਕਹਿਣ ਲੱਗਾ, ਕਹਿਣਾ ਭਲਾ ਜੀ ਭਲਾ, ਆਪਾਂ ਜੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਆਪਣਾ ਗੁਰਦੇਵ ਮੰਨਦੇ ਹਾਂ, ਸਾਡਾ ਉਹਨਾਂ 'ਤੇ ਨੇਚਾ ਅਤੇ ਕੀਦਾ ਨਾ, ਇਹ ਤਿੰਨ ਗੁਣ ਵੀ ਪੱਲੇ ਬੰਨ ਲਓ। ਆਪਾਂ ਤਾਂ ਕਦੇ ਭੁੱਲ ਮੰਨਣ ਨੂੰ ਤਿਆਰ ਹੀ ਨਹੀਂ ਵੀ ਮੈਂ ਤਾਂ ਕਦੇ ਗਲਤੀ ਕੀਤੀ ਨਹੀਂ। ਭੁੱਲ ਮੰਨਣੀ ਵੀ ਗੁਰੂ ਕੇ ਸਿੱਖੋ ਵਡਿਆਈ ਜੀ, ਵੱਡੀ ਵਡਿਆਈ ਭੁੱਲ ਮੰਨਣੀ, ਮੈਂ ਭੁੱਲ ਗਿਆ। ਭੁੱਲਾ ਜੀ, ਭਲਾ ਜੀ, ਭਾਣਾ ਜੀ, ਇਹ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਸਾਡੇ 'ਤੇ ਵਿਰਹਿਮਤ ਕਰ, ਅਸੀਂ ਤੁਹਾਡੇ ਇਹਨਾਂ ਤਿੰਨ ਗੁਣਾਂ ਦੀ ਧਾਰਨੀ ਬਣ ਕੇ ਤੁਹਾਡੀ ਰਹਿਮਤ ਨੂੰ ਪ੍ਰਾਪਤ ਕਰ ਸਕੀਏ। ਇਹ ਗੁਰਮੁਖੋ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਮੈਂ ਕੁਝ ਵਡਿਆਈਆਂ ਕੀਤੀਆਂ ਅਤੇ ਨਾਲ ਇੱਕ ਹੋਰ ਬੇਨਤੀ ਕਰਦਿਆਂ, ਸਾਡੇ ਸਿੱਖ ਜਗਤ ਵਿੱਚ ਇੱਕ ਰਵਾਇਤ ਹੈ, ਪ੍ਰਚਲਿਤ ਹੈ ਅਤੇ ਬਹੁਤਾ ਨਹੀਂ ਅਤੇ ਸਾਰੀ ਜ਼ਿੰਦਗੀ 'ਚ ਇੱਕ ਵੇਰਾ ਹਜ਼ੂਰ ਸਾਹਿਬ ਲਾਜ਼ਮੀ ਜਾਣਾ ਹੈ। ਇਹ ਸਾਡੀ ਰਵਾਇਤ ਹੈ ਰਵਾਇਤ ਸਿੱਖ ਪੰਥ ਵਿੱਚ। ਪਰ ਇਹਦੇ ਨਾਲ ਮੈਂ ਬੇਨਤੀ ਕਰਾਂ, ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਮੈਂ ਹਜ਼ੂਰ ਸਾਹਿਬ ਦੇ ਬਾਰੇ ਖੰਡਨ ਕੀਤਾ, ਬਿਲਕੁਲ ਨਹੀਂ, ਭੁੱਲ ਕੇ ਵੀ ਨਹੀਂ। ਪਰ ਕਿਸੇ ਕਾਰਨ ਕਰਕੇ ਆਪਾਂ ਹਜ਼ੂਰ ਸਾਹਿਬ ਨਹੀਂ ਨਾ ਜਾ ਸਕਦੇ ਅਤੇ ਸਾਡੇ ਵਡੇਰਿਆਂ ਦੇ ਬਚਨ ਨੇ ਖਡੂਰ ਸਾਹਿਬ ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਖਡੂਰ ਸਾਹਿਬ, ਖਡੂਰ ਸਾਹਿਬ ਦੀ ਯਾਤਰਾ ਕਰਨੀ ਵੀ ਹਜ਼ੂਰ ਸਾਹਿਬ ਦੇ ਬਰਾਬਰ ਹੈ। ਮੈਂ ਫਿਰ ਆਪਣੀ ਸਪਸ਼ਟੀਕਰਨ ਦਿਆਂ, ਇਹ ਸੁਪਨੇ ਦੇ ਵਿੱਚ ਹੀ ਨਹੀਂ ਵੀ ਮੈਂ ਹਜ਼ੂਰ ਸਾਹਿਬ ਦੇ ਬਾਰੇ ਕਹਿ ਰਿਹਾ ਵੀ ਨਹੀਂ ਜਾਣਾ, ਬਿਲਕੁਲ ਜਾਣਾ ਚਾਹੀਦਾ। ਮੈਂ 4 ਵੇਰਾ ਖੁਦ ਗਿਆ, ਤੁਸੀਂ ਵੀ ਜਾਓ, ਪਰ ਨਾਲ ਬੇਨਤੀ ਹੈ ਖਡੂਰ ਸਾਹਿਬ ਹੀ ਜਾਇਆ ਕਰੋ, ਜਿੱਥੇ ਸਤਿਗੁਰੂ 8 ਪਾਤਸ਼ਾਹੀਆਂ ਨੇ ਉੱਥੇ ਪਾਵਨ ਚਰਨ ਪਾਏ ਨੇ ਆਪਣੇ ਚਰਨ। ਗੁਰੂ ਬਾਬਾ ਸਾਡੇ 'ਤੇ ਮਿਹਰ ਕਰੇ, ਰਹਿਮਤ ਕਰੇ, ਸਾਡਾ ਵਿਸ਼ਵਾਸ ਪਕੇਰਾ ਹੋਵੇ। ਹੁਣ ਨਿਯਮ ਦੇ ਮੁਤਾਬਕ ਜੋ ਗੁਰੂ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ, ਇਹਦੇ ਅਖਰੀ ਅਰਥ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਇਸ ਪੰਕਤੀ ਦਾ ਅਰਥ ਜਿਵੇਂ ਆਪਾਂ ਪੜ੍ਹਦੇ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੇ ਤੇਤੀ, ਇਸ ਪੰਕਤੀ ਦਾ ਅਰਥ ਸਾਡੇ ਵਿਦਵਾਨ ਬਜ਼ੁਰਗ ਸਿਆਣੇ ਦੋ ਤਰ੍ਹਾਂ ਕਰਦੇ ਹਨ। ਜਿਹੜੀ ਪੰਕਤੀ ਭਾਈ ਸਾਹਿਬ ਨੇ ਪੜ੍ਹੀ ਹੈ ਨਾ, ਇਹਦੇ ਦੋ ਤਰ੍ਹਾਂ ਦੇ ਅਰਥ ਕਰਦੇ ਹਨ ਉਹ। ਇੱਕ ਅਰਥ ਇਹ ਹੈ ਗੁਰਮੁਖਾ, ਜਿਹੜੇ ਗੋਪਾਲ ਦਾ ਕੀਰਤਨ ਕਰਦੇ ਨੇ ਸੰਤ ਜਨ, ਉਹਨਾਂ ਦੀ ਸੰਗਤ ਕਰਦੇ ਤੇਰਾ ਆਧਾਰ ਹੋ ਜਾਏਗਾ। ਇੱਕ ਅਰਥ ਇਹ ਹੈ, ਇਹ ਗੌਣ ਅਰਥ ਹੈ। ਲੇਕਿਨ ਜਿਹੜਾ ਮੁੱਖ ਅਰਥ ਕੀਤਾ ਵਿਦਵਾਨਾਂ ਨੇ ਉਹ ਇਹ ਹੈ, ਇਹਦਾ ਅਨਵੇ ਕਰਕੇ ਉਹਨਾਂ ਅਰਥ ਕੀਤਾ ਹੈ ਆਸਰਮ ਗੋਪਾਲ ਕੀਰਤਨ। ਜਿਨ੍ਹਾਂ ਨੇ ਉਸ ਸ੍ਰਿਸ਼ਟੀ ਦੇ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਕੀਰਤਨ ਕੀਤਾ, ਉਹਦਾ ਆਸਰਾ ਲਿਆ, ਦਇਆ ਦੇ ਘਰ ਪਰਮਾਤਮਾ ਨੇ ਉਹਨਾਂ ਸੰਤਾਂ ਦੀ ਕਲਿਆਣ ਕਰ ਦਿੱਤੀ। ਕਿਨ੍ਹਾਂ ਦੀ? ਜਿਨ੍ਹਾਂ ਨੇ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਆਸਰਾ ਲਿਆ, ਉਹਦੀ ਕੀਰਤੀ ਕੀਤੀ, ਉਹਦੀ ਵਡਿਆਈ ਕੀਤੀ, ਉਹ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਨ ਕਰਕੇ ਸਾਰਿਆਂ 'ਤੇ ਦਇਆ ਕਰਨ ਵਾਲੇ ਵਾਹਿਗੁਰੂ ਦੀ ਦਇਆ ਦੇ ਪਾਤਰ ਬਣ ਗਏ ਔਰ ਉਹਨਾਂ ਦਾ ਸੰਸਾਰ ਵਿੱਚ ਉਧਾਰ ਹੋ ਗਿਆ, ਕਲਿਆਣ ਹੋ ਗਿਆ।
ਨਿਰਮਲੰ ਸੰਤ ਸੰਗੇਣ।
ਗੁਰਮੁਖਾ, ਜਿਹੜੇ ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਦੀ ਸੰਗਤ ਕਰਿਆ ਕਰ। ਬਾਣੀ ਦੀ ਪੰਕਤੀ, ਬਾਸਨ ਕਾਰੋ ਪਰਸੀਐ ਤੋ ਕਿਛ ਲਾਗੇ ਦਾਗ। ਗੁਰਮੁਖੋ ਤਵਾ ਕਾਲਾ ਹੈ, ਤੌੜੀ ਕਾਲੀ ਆਪਾਂ ਫੜੀ ਹੋਵੇ ਨਾ ਹੱਥ ਵਿੱਚ ਤੇ ਮਾੜੀ ਮੋਟੀ ਕਾਲਖ ਲੱਗ ਜਾਏਗੀ, ਮਾੜੇ ਦਾ ਅਸਰ ਵੀ ਪਏਗਾ ਤੇ ਚੰਗੇ ਦਾ ਅਸਰ ਵੀ ਪਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਤਿੰਨ ਤਰ੍ਹਾਂ ਦੀ ਬੈੜ ਤੋਂ ਪਰਾਂ ਨੇ, ਅਵਰਨ ਵਿਕਸ਼ੇਪ ਤੇ ਬਲਨ, ਉਹਨਾਂ ਦੀ ਸੰਗਤ ਕਰਿਆ ਕਰ। ਅਪਰੰਤ
ਓਟ ਨਾਨਕ ਪਰਮੇਸ਼ੁਰ ਹੈ।
ਫਿਰ ਇਹਦੇ ਦੋ ਅਰਥ ਕੀਤੇ ਉਹਨਾਂ ਗੁਰਮੁਖਾਂ ਨੇ, ਜਿਹੜੇ ਸੰਤ ਨੇ ਉਹ ਸਾਰਿਆਂ ਤੋਂ ਸੁਪਰੀਮ ਪਾਵਰ ਪਰਮੇਸ਼ੁਰ ਦਾ ਓਟ ਆਸਰਾ ਲੈਂਦੇ ਹਨ। ਅਥਵਾ ਸੰਤ ਉਹ ਹੈ ਜਿਹੜਾ ਉਸ ਪਰਿਪੂਰਨ ਪਰਮਾਤਮਾ ਜੋ ਸਾਰਿਆਂ ਤੋਂ ਉੱਤਮ ਸ਼ਕਤੀ ਹੈ ਉਹਦੀ ਓਟ ਲੈਂਦੇ ਨੇ। ਉਹਨਾਂ ਨੂੰ ਆਪਾਂ ਸੰਤ ਜਾਨਣਾ ਕਰੀਏ ਜੀ।
ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ।
ਸਾਡੇ ਸਮਾਜ ਵਿੱਚ ਆਮ ਵੇਖੀਦਾ ਹੈ ਕਈਆਂ ਨੇ ਚਾਂਦੀ ਦੇ ਕੜੇ ਪਾਏ ਹੋਏ ਹਨ। ਪੁੱਛਿਆ ਗੁਰਮੁਖੋ ਵੀ ਹੁਣ ਤੁਹਾਨੂੰ ਸਰਬਲੋ ਦੇ ਕੜੇ ਨਾਲ ਐਲਰਜੀ ਹੈ? ਐਲਰਜੀ ਕਈਆਂ ਨੂੰ ਐਲਰਜੀ ਹੁੰਦੀ ਨਾ ਵੀ ਤੂੜੀ ਤੋਂ ਐਲਰਜੀ, ਕਿਸੇ ਨੂੰ ਮਿੱਟੀ ਘੱਟੇ ਤੋਂ ਐਲਰਜੀ, ਅਤੇ ਭਰਿਆ ਚਾਂਦੀ ਦਾ ਕੜਾ। ਕਹਿੰਦਾ ਗਿਆਨੀ ਜੀ ਮੈਨੂੰ ਕਿਸੇ ਦੱਸਿਆ ਸੀ ਵੀ ਚਾਂਦੀ ਦਾ ਕੜਾ ਪਾਈਏ ਤਾਂ ਚਾਂਦੀ ਠੰਡੀ ਹੁੰਦੀ, ਠੰਡ ਪੈ ਜਾਂਦੀ। ਇਹ ਬੜੀ ਪ੍ਰਚਲਿਤ ਗੱਲ ਆਮ ਕਰਕੇ। ਇਹਦਾ ਜਵਾਬ ਮੈਂ ਤਾਂ ਦੇ ਨਹੀਂ ਸਕਦਾ, ਮੇਰੀ ਸਮਰੱਥਾ ਨਹੀਂ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਭੁਲੇਖਾ ਹੈ। ਔਰ ਉਹਨਾਂ ਨੇ ਤਿੰਨ ਚੀਜ਼ਾਂ ਦਾ ਨਾਲ ਦ੍ਰਿਸ਼ਟਾਂਤ ਦਿੱਤਾ ਹੈ। ਸਿਆਲ ਦਾ ਮੌਸਮ ਹੁੰਦਾ ਅਤੇ ਠੰਡ ਹੁੰਦੀ ਹੈ। ਜਿਹੜਾ ਚੰਦਨ ਦਾ ਬੂਟਾ ਹੈ ਉਹ ਠੰਡ ਦਿੰਦਾ ਹੈ। ਲੋਕ ਚੰਦਨ ਦੇ ਨਾਲ ਚੰਦਨ ਦੀ ਲੱਕੜ ਨੂੰ ਰਗੜ ਕੇ ਆਪਣੇ ਸਰੀਰ 'ਤੇ ਲਾਉਂਦੇ ਨੇ ਤਾਂ ਕਿ ਸਾਨੂੰ ਠੰਡ ਪੈ ਜਾਏ। ਇਸੇ ਪ੍ਰਕਾਰ ਸਾਡੇ ਪ੍ਰਾਪਤ ਅਧਿਆਤਮ ਗ੍ਰੰਥਾਂ ਵਿੱਚ ਇਹ ਅਸੀਂ ਪੜ੍ਹਦੇ ਅਤੇ ਸੁਣਦੇ ਹਾਂ ਜਿਹੜਾ ਚੰਦ ਇਹ ਠੰਡ ਦਿੰਦਾ ਹੈ। ਸਰਦ ਰੁੱਤ ਵੀ ਠੰਡ ਦਿੰਦੀ ਹੈ, ਚੰਦਨ ਵੀ ਠੰਡ ਦਿੰਦੀ ਹੈ, ਚੰਦਰਮਾ ਵੀ ਠੰਡ ਦਿੰਦਾ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਨਾ ਨਾ ਇਹ ਚੰਦਨ ਠੰਡਾ, ਨਾ ਇਹ ਚੰਦ ਠੰਡਾ, ਨਾ ਸਰਦ ਰੁੱਤ, ਇਹ ਤੇਰੇ 'ਤੇ ਅਸਰ ਨਹੀਂ ਕਰੇਗੀ। ਅੱਗੇ ਕਲੀਅਰ ਕਰਦੇ ਹਨ
ਮੂਲ ਨਾ ਮਿਟਾਈ ਕਾਮ।
ਕਾਮ ਤੋਂ ਭਾਵ ਹੁੰਦਾ ਗਰਮ ਹੀ। ਸਾਡੇ ਅੰਦਰ ਗੁਰਮੁਖੋ ਕਾਮ ਦੀ ਗਰਮੀ ਹੈ, ਸਾਡੇ ਅੰਦਰ ਕ੍ਰੋਧ ਦੀ ਗਰਮੀ, ਅੱਗ ਲੱਗੀ, ਗੁੱਸਾ ਬੜਾ ਸਾਡੇ ਅੰਦਰ। ਮੇਰੇ ਗੁਰਦੇਵ ਕਹਿੰਦੇ ਵੀ ਗੁਰਮੁਖਾ ਜਿਹੜੀ ਤੇਰੇ ਅੰਦਰ ਵਿਕਾਰਾਂ ਦੀ ਅੱਗ ਹੈ ਨਾ, ਇਹ ਚੰਦਰਮਾ ਸਰਦ ਰੁੱਤ ਤੇ ਚੰਦਨ ਨੇ ਬੁਝਾਉਣੀ ਨਹੀਂ।
ਸੀਤਲ ਥੀਵੈ ਨਾਨਕਾ।
ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਅਸੀਂ ਸੁਣਦੇ ਤੇ ਪੜ੍ਹਦੇ ਹਾਂ ਮੇਰਾ ਵੈਦ ਗੁਰੂ ਗੋਬਿੰਦਾ ਤੁਹਾਡੀ ਮੰਨ ਲਈ ਵੀ ਚੰਦਨ ਵੀ ਠੰਡਾ ਨਹੀਂ, ਸਰਦ ਰੁੱਤ ਵੀ ਠੰਡੀ ਨਹੀਂ, ਚੰਦ ਵੀ ਠੰਡਾ ਨਹੀਂ, ਗੱਲ ਕਿਵੇਂ ਬਣੇਗੀ? ਅਤੇ ਮੇਰੇ ਪਾਤਸ਼ਾਹ ਕਹਿੰਦੇ ਥੀਵੇ ਤੋਂ ਭਾਵ ਹੋ ਜਾਏਗਾ। ਸੀਤਲ ਥੀਵੇ ਨਾਨਕਾ, ਇਹ ਜੀਵ ਆਤਮਾ ਮਨ ਕਰਕੇ ਠੰਡੀ ਠਾਰ ਹੋ ਸਕਦੀ ਕਦੋਂ?
ਜਪੰਦੜੋ ਹਰ ਨਾਮ।
ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਕਰਕੇ, ਉਚਾਰਨ ਕਰਕੇ।
ਪੌੜੀ
ਹਾਂਜੀ
ਚਰਨ ਕਮਲ ਕੀ ਓਟ।
ਭਾਈ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ।
ਉਦਰੇ ਸਗਲ ਜਨ।
ਇੱਥੇ ਇੱਕ ਦੋ ਤਿੰਨ ਚਾਰ ਦੀ ਗੱਲ ਨਹੀਂ, ਜਿੰਨਾ ਵੀ ਲਿਆ ਨਾ ਨਿਮਾਣੇ ਬਣ ਕੇ ਸਾਰਿਆਂ ਦੇ ਸਾਰਿਆਂ ਦਾ ਉਧਾਰ ਹੋ ਗਿਆ, ਜਿੰਨਾ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਆਪਣੇ ਆਪ ਨੂੰ ਜੋੜਨਾ ਕੀਤਾ ਹੈ, ਜਿਹੜੇ ਵਾਹਿਗੁਰੂ ਦਾ ਉਚਾਰਨ ਕਰਦੇ ਹਨ।
ਸੁਣ ਪ੍ਰਤਾਪ ਗੋਬਿੰਦ।
ਉਹ ਭਾਈ ਪਰਿਪੂਰਨ ਪਰਮਾਤਮਾ ਜੋ ਵਾਹਿਗੁਰੂ ਹੈ, ਜਿਹੜਾ ਵੇਦਾਂ ਦੁਆਰਾ ਜਾਣਿਆ ਜਾਂਦਾ, ਸ੍ਰਿਸ਼ਟੀ ਦਾ ਪਾਲਕ ਹੈ, ਧਰਤੀ ਦਾ ਰੱਖਕ ਹੈ, ਉਸ ਪਰਿਪੂਰਨ ਪਰਮਾਤਮਾ ਦਾ ਪ੍ਰਤਾਪ ਸੁਣ ਕਰਕੇ
ਨਿਰਭਉ ਭਾਏ ਮਨ।
ਉਹਨਾਂ ਗੁਰਮੁਖਾਂ ਨੇ ਜਦੋਂ ਚਿੰਤਨ ਕੀਤਾ, ਉਹਦਾ ਨਾਮ ਸੁਣਿਆ ਅਤੇ ਗੁਰਮੁਖੋ ਬਿਖੌਫ ਹੋ ਗਏ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਹੀ ਨਹੀਂ ਰਿਹਾ। ਜਿਵੇਂ ਗੁਰੂ ਕੀ ਬਾਣੀ ਦੀ ਪੰਕਤੀ ਹੈ, ਵਾਹਿਗੁਰੂ ਦਾ ਨਾਮ ਲੈਣ ਕਰਕੇ ਨਿਰਭਉ ਜਪੈ ਸਗਲ ਭਉ ਮਿਟੇ। ਭੈ ਤੋਂ ਰਹਿਤ ਪਰਮਾਤਮਾ ਦਾ ਜਾਪ ਕਰਨ ਕਰਕੇ ਸਾਰੇ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ।
ਟੋਟ ਨਾ ਆਵੇ ਮੂਲ।
ਗੁਰਮੁਖੋ ਕਿੰਨੀ ਵੀ ਪੈਸਾ ਹੋਵੇ, ਖਾਂਦਿਆਂ ਖਾਂਦਿਆਂ ਮੁੱਕ ਜਾਂਦਾ, ਵਰਦਿਆਂ ਵਰਦਿਆਂ ਮੁੱਕ ਜਾਂਦਾ ਹੈ। ਪਹਿਲਾਂ ਵਾਹਿਗੁਰੂ ਦਾ ਨਾਮ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਰੰਚਕ ਮਾਤਰ ਮੂਲੋਂ ਹੀ ਇਹਦੇ ਵਿੱਚ ਘਾਟਾ ਨਹੀਂ ਪੈਂਦਾ। ਬਾਕੀ ਦੇ ਆਪਾਂ ਧੰਦੇ ਕਰਦੇ, ਕਈਆਂ ਦਾ ਚੜ੍ਹ ਜਾਂਦਾ, ਕਿਸੇ ਦਾ ਘਾਟਾ ਪੈ ਗਿਆ, ਲੇਕਿਨ ਮੇਰੇ ਗੁਰਦੇਵ ਕਹਿੰਦੇ ਗੁਰਮੁਖੋ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇੱਕ ਇਹੋ ਜਿਹਾ ਖਰਾ ਸੌਦਾ ਹੈ, ਇਹਦੇ ਵਿੱਚ ਘਾਟਾ ਨਹੀਂ ਪਏਗਾ।
ਸੰਚਿਆ ਨਾਮ ਧਨ,
ਕਿਉਂਕਿ ਸੰਤਾਂ ਦਾ ਜ਼ਿਕਰ ਕੀਤਾ ਮੇਰੇ ਗੁਰਦੇਵ ਨੇ, ਕਹਿੰਦੇ ਸੰਤਾਂ ਦੇ ਕੋਲ ਪ੍ਰਾਪਰਟੀ ਕਾਹਦੀ ਭਾਈ, ਸੰਚਿਆ ਦਾ ਭਾਵ ਹੁੰਦਾ ਜਮ੍ਹਾਂ ਕਰਨਾ। ਉਹਨਾਂ ਗੁਰਮੁਖਾਂ ਨੇ ਕੀ ਇਕੱਠਾ ਕੀਤਾ? ਵਾਹਿਗੁਰੂ ਦੇ ਨਾਮ ਧਾਨੂ,
ਸੰਤ ਜਨਾ ਸਿਉ ਸੰਗ,
ਇਸ ਕਰਕੇ ਪਰਮੇਸ਼ਰ ਦੇ ਪਿਆਰ ਦੀ ਜਿਹੜੀ ਸੰਗਤ ਹੈ
ਪਾਈਐ ਵੱਡਾ ਪੁੰਨ,
ਇਹ ਗੁਰਮੁਖੋ ਤਾਂ ਹੀ ਪ੍ਰਾਪਤ ਹੋਵੇਗੀ ਜੇ ਕਿਤੇ ਵੱਡੇ ਪੁੰਨ ਹੋਣ, ਬੰਦੇ ਦੇ ਵੱਡੇ ਚੰਗੇ ਕੰਮ ਕੀਤੇ ਹੋਣ ਤਾਂ।
ਆਠ ਪਹਿਰ ਹਰ ਧਿਆਏ,
ਇਸ ਕਰਕੇ ਵਿਚਾਰਨਾ ਕਰਿਆ ਕਰੋ ਇਹ ਪਰਮਾਤਮਾ ਦਾ ਨਾਮ ਕਿਹੜੇ ਟਾਈਮ ਤੇ ਲਿਆ ਜਾਏ। ਹੁਣ ਕਈਆਂ ਨੂੰ ਮਜਬੂਰੀ ਹੈ, ਗੁਰਮੁਖ ਰਾਤ ਨੂੰ ਕਿਸੇ ਆਪਣੀ ਡਿਊਟੀ ਦਿੰਦੇ ਨੇ, ਧੰਦੇ ਕਰਦੇ ਨੇ, ਉਹਨਾਂ ਤੋਂ ਸਵੇਰੇ ਨਹੀਂ ਉੱਠਿਆ ਜਾਂਦਾ। ਮੇਰੇ ਗੁਰਦੇਵ ਕਹਿੰਦੇ ਇਹਨਾਂ ਚੱਕਰਾਂ ਵਹਿਮਾਂ 'ਚ ਨਾ ਪੈ। ਅੱਠੇ ਪਹਿਰ ਆਠ ਪਹਿਰ ਹਰ ਧਿਆਏ, ਜਿਹੜਾ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਦੁੱਖਾਂ ਦਾ ਹਰ ਕਹਿਣਾ, ਅੱਠੇ ਪਹਿਰ ਉਹਦਾ ਧਿਆਨ ਰੱਖਿਆ ਕਰ, ਆਪਣੀ ਮਨ ਦੀ ਸੂਈ ਨੂੰ ਉੱਥੇ ਟਿਕਾਈ ਰੱਖ।
ਹਰ ਜਸ ਨਿਤ ਸੋਨਾ,
ਨਾਲ ਗੁਰਮੁਖਾ ਧਿਆਨ ਵੀ ਰੱਖਣਾ ਤੇ ਜਿਹੜਾ ਹਰੀ ਦਾ ਜਸ ਹੈ ਇਹ ਵੀ ਰੋਜ਼ਾਨਾ ਸੁਣਿਆ ਕਰ। ਤੇ ਸੁਣਦੀ ਆਪਾਂ ਮਹਿਮਾ ਰੋਜ਼ਾਨਾ ਪੜ੍ਹਦਿਆਂ ਸੁਣਿਆ, ਸਤ ਸੰਤੋਖ ਗਿਆਨ, ਸੁਣਨ ਨਾਲ ਤੈਨੂੰ ਸਤ ਦੀ ਪ੍ਰਾਪਤੀ ਹੋ ਜਾਏਗੀ, ਸੰਤੋਖ ਮਿਲ ਜਾਏਗਾ, ਪਰਮ ਗਿਆਨ ਨੂੰ ਪ੍ਰਾਪਤ ਕਰ ਲਏਗਾ। ਗੁਰੂ ਬਾਬਾ ਸਾਡੇ 'ਤੇ ਦਇਆ ਕਰੇ, ਰਹਿਮਤਾਂ ਕਰੇ ਕਿ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਤੋ ਗੁਰਮੁਖੋ ਅੱਜ ਇੱਥੇ 10 ਵਜੇ ਤੋਂ ਲੈ ਕਰਕੇ 2 ਵਜੇ ਤੱਕ ਗੁਰੂ ਕੇ ਰਾਗੀ ਸਿੰਘਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਔਰ ਸ਼ਾਇਦ ਲਾਈਵ 'ਤੇ ਵੀ ਇਹ ਪ੍ਰੋਗਰਾਮ ਆਵੇ। ਜਿਨ੍ਹਾਂ ਮੇਰੀਆਂ ਭੈਣਾਂ ਭਰਾਵਾਂ ਗੁਰਮੁਖਾਂ ਕੋਲ ਟਾਈਮ ਹੈ ਉਹ ਗੁਰੂ ਦੇ ਦਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਦੁਬਾਰਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕਿਆ ਸੰਗਤਾਂ ਦਾ ਧੰਨਵਾਦ, ਅਤੇ ਗੁਰਮੁਖੋ ਹਰ ਜੀਵ ਭੁੱਲਣ ਆ ਰਿਹਾ, ਗਲਤੀਆਂ ਸੁਭਾਵਕ ਨੇ, ਗੁਰੂ ਕੀ ਸੰਗਤ ਰਹਿਮਤ ਕਰੋ, ਅਰਦਾਸ ਕਰੋ ਕਿ ਅੱਗੇ ਤੋਂ ਗਲਤੀਆਂ ਨਾ ਹੋਣ। ਜਿਹੜੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ, ਇਹ ਨਹੀਂ ਵੀ ਤੁਹਾਨੂੰ ਸਿੱਖਿਆ ਦਿੱਤੀ ਅਤੇ ਆਪਣੇ ਪੱਲੇ ਕੱਖ ਨਾ ਹੋਵੇ, ਇਹ ਅਰਦਾਸ ਕਰੋ ਕਿ ਅਸੀਂ ਜੋ ਤੁਹਾਨੂੰ ਗੁਰੂ ਦੀ ਗੱਲ ਸੁਣਾਉਂਦੇ ਹਾਂ ਸਾਡਾ ਜੀਵਨ ਵੀ ਇਹਦੇ ਮੁਤਾਬਕ ਹੋਵੇ, ਸਾਡਾ ਜੀਵਨ ਵੀ ਇਹਦੇ ਮੁਤਾਬਕ ਢਲੇ। ਇਹ ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਜਿੰਨੇ ਵੀ ਗੁਰਮੁਖ ਮਾਈ ਭਾਈ ਆਇਓ ਸਾਰਿਆਂ ਨੂੰ ਜੀ ਆਇਆਂ, ਸਤਿਗੁਰੂ ਪਾਤਸ਼ਾਹ ਸਾਰਿਆਂ ਦੀਆਂ ਝੋਲੀਆਂ ਭਰਨ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ,
ਹਰ ਜਸ ਨਿਤ ਸੋਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।